कल दा नहीं परवासा,
इक कल दा नहीं परवासा, इक कल दा नहीं परवासा।
सिर काल कूक दाए लंबी करके बैठ गया आसा,
लंबी करके बैठ गया आसा, लंबी करके बैठ गया आसा।
छड़ जगत रंगीले नू एक दिन पैना पंदल मेरे, छट जगत रंगीले नू एक दिन पैना पंदल मेरे। ਆਪਦਾ ਤੂੰ ਹੋਣੇ ਅਮਲਾ ਨਾਲ ਨਿਬੇੜੇ
ਹੋਣੇ ਅਮਲਾ ਨਾਲ
ਗੁਰੂ ਮਹਾਰਾਜ ਬਾਣੀ ਦੇ ਵਿੱਚ ਕਹਿ ਰਹੇ ਨੇ ਕਿ ਹੇ ਪ੍ਰਾਣੀ ਜਦੋਂ ਤੇਰਾ ਅੰਤਮ ਸਮਾਂ ਆਉਣਾ ਹੈ ਨਾ, ਤੇਰੇ ਸਵਾਸਾਂ ਦੀ ਪੂੰਜੀ ਮੁੱਕ ਜਾਣੀ ਹੈ, ਤੈਨੂੰ ਇਸ ਸੰਸਾਰ ਤੋਂ ਜਾਣਾ ਪੈਣਾ ਹੈ। ਆ ਜਿਹੜੀ ਦੇਹੀ ਹੈ ਨਾ, ਆ ਮਿੱਟੀ ਦੀ ਢੇਰੀ ਹੈ, ਇਹ ਰਹਿ ਜਾਣੀ ਹੈ। ਪਾਤਸ਼ਾਹ ਕਹਿੰਦੇ ਨੇ ਵੀ ਆ ਸਰੀਰ ਹੈ ਜਿਹੜਾ ਇੱਕ ਰੇਤ ਦੇ ਢੇਰ ਵਾਂਗੂ ਹੈ, ਇੱਕ ਰੇਤ ਦੇ ਮਹਿਲ ਵਾਂਗੂ ਹੈ, ਪਤਾ ਨਹੀਂ ਕਦੋਂ ਢਹਿ ਢੇਰੀ ਹੋ ਜਾਣਾ। ਤੇ ਗੁਰੂ ਪਿਆਰੇ ਉਹ ਸਤਿਗੁਰੂ ਕਹਿੰਦੇ ਨੇ ਕਿ ਇਹ ਪ੍ਰਾਣੀ, ਇਹ ਮਨੁੱਖ, ਜਿੰਨੇ ਵੀ ਤੈਨੂੰ ਉਸ ਅਕਾਲ ਪੁਰਖ ਨੇ ਸਵਾਸ ਬਖਸ਼ੇ ਨੇ ਨਾ, ਉਹਨਾਂ ਸਵਾਸਾਂ ਵਿੱਚੋਂ ਤੂੰ ਆਪਣਾ ਦਸਵਾਂ ਦਸਵੰਧ ਉਸ ਪਰਮਾਤਮਾ ਵਾਸਤੇ ਕੱਢਿਆ ਕਰ। ਜਿੰਨੇ ਵੀ ਤੈਨੂੰ ਸਵਾਸ ਬਖਸ਼ੇ ਨੇ, ਦਸਵਾਂ ਦਸਵੰਧ ਸਵਾਸਾਂ ਦਾ ਉਸ ਪਰਮਾਤਮਾ ਵਾਸਤੇ ਕੱਢਿਆ ਕਰ, ਉਹਦੀ ਬੰਦਗੀ ਕਰਨ ਵਾਸਤੇ, ਉਹਦਾ ਸਿਮਰਨ ਕਰਨ ਵਾਸਤੇ, ਕਿਉਂਕਿ ਉਹ ਪ੍ਰਭੂ, ਉਹ ਪਰਮਾਤਮਾ ਨਾ ਧਨ ਦੌਲਤ ਦਾ ਭੁੱਖ ਹੈ, ਨਾ ਮਾਇਆ ਦਾ, ਉਹਨੂੰ ਕਿਸੇ ਚੀਜ਼ ਦੀ ਇੱਛਾ ਨਹੀਂ। ਉਹ ਜੇ ਖੁਸ਼ ਹੁੰਦਾ ਹੈ ਤਾਂ ਉਹਦੇ ਨਾਲ ਸੱਚਾ ਪਿਆਰ ਕਰੀਏ, ਸੱਚਾ ਪ੍ਰੇਮ ਕਰੀਏ, ਉਹਦਾ ਸਿਮਰਨ ਕਰੀਏ। ਤੇ ਗੁਰੂ ਪਿਆਰਿਓ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਇਹ ਪ੍ਰਾਣੀ, ਜੇ ਤੂੰ 24 ਘੰਟਿਆਂ ਦੇ ਵਿੱਚ ਭਾਵੇਂ 15 ਮਿੰਟ ਹੀ ਬੈਠਾ ਹੈ ਨਾ ਉਸ ਪ੍ਰਭੂ ਦੀ ਬੰਦਗੀ ਕਰਨ ਵਾਸਤੇ, ਤੇ ਜੇ 15 ਮਿੰਟਾਂ ਵਿੱਚੋਂ ਇੱਕ ਸਕਿੰਟ ਵੀ ਤੇਰੀ ਉਸ ਪ੍ਰਭੂ ਨਾਲ ਸੱਚੀ ਅਤੇ ਸੁੱਚੀ ਸੁਰਤੀ ਜੁੜ ਗਈ, ਤਾਂ ਤੇਰੇ 24 ਘੰਟਿਆਂ ਦੇ ਸਵਾਸ ਸਫਲ ਹੋ ਜਾਣੇ ਨੇ। ਗੁਰੂ ਕਲਗੀਧਰ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਏਕ ਚਿੱਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਜਿਸ ਦੀ ਇੱਕ ਸਕਿੰਟ ਵੀ ਸੁਰਤੀ ਪ੍ਰਭੂ ਨਾਲ ਜੁੜ ਜਾਵੇ। ਤੇ ਗੁਰੂ ਪਿਆਰੇ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਹੇ ਪ੍ਰਾਣੀ, ਆ ਜਿਹੜੀ ਸੰਸਾਰ ਦੀ ਪ੍ਰੀਤ ਹੈ ਨਾ, ਸੰਸਾਰ ਦਾ ਪਿਆਰ ਹੈ, ਇਹ ਸਾਰਾ ਝੂਠ ਹੈ। ਉਹ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਸਾਰੇ ਸੰਸਾਰ ਦੀ ਪ੍ਰੀਤ ਝੂਠੀ ਹੈ, ਕਿਉਂਕਿ ਸੰਸਾਰ ਐਸਾ, ਜੇ ਬੰਦੇ ਦੇ ਕੋਲ ਪਾਵਰ ਹੈ, ਕਿਸੇ ਉੱਚੇ ਅਹੁਦੇ ਤੇ ਬੈਠਾ ਹੈ ਨਾ, ਉਹਦੇ ਕੋਲ ਧਨ ਦੌਲਤ, ਐਸ਼ੋ ਆਰਾਮ ਦੇ ਸਾਧਨ, ਸੁੱਖ ਦੇ ਸਾਧਨ ਨੇ, ਤੇ ਪਿਆਰੇ ਉਹ ਸਵੇਰ ਤੋਂ ਹੀ ਉਹਦੇ ਆਲੇ ਦੁਆਲੇ ਲੋਕ ਇਕੱਠੇ ਹੋ ਕੇ ਬੈਠ ਜਾਂਦੇ ਨੇ, ਉਹਦੀ ਖੁਸ਼ਾਮਦ ਕਰਨ ਵਾਲੇ, ਉਹਦੀ ਵਡਿਆਈ ਕਰਨ ਵਾਲੇ ਸਵੇਰ ਤੋਂ ਹੀ ਉਹਦੇ ਕੋਲ ਆ ਕੇ ਬੈਠ ਜਾਂਦੇ ਨੇ, ਤੇ ਉਹੀ ਮਨੁੱਖ ਜਦੋਂ ਉਹਦੇ ਕੋਲੋਂ ਉਹ ਪਦਵੀ ਚਲੀ ਜਾਵੇ, ਤੇ ਫਿਰ ਉਹਦਾ ਕੋਈ ਹਾਲ ਪੁੱਛਣ ਨਹੀਂ ਆਉਂਦਾ। ਬੰਦਾ ਧੰਨਵਾਨ ਹੋਵੇ, ਰਿਸ਼ਤੇਦਾਰ, ਮਿੱਤਰ, ਦੋਸਤ, ਦਸਵੇਂ ਥਾਂ ਤੇ ਰਿਸ਼ਤੇਦਾਰੀ ਹੋਵੇ, ਤਾਂ ਵੀ ਉਹਨੂੰ ਆਖਣਗੇ ਵੀ ਜਿਹੜਾ ਉਹ ਬੰਦਾ ਹੈ ਨਾ, ਉਹ ਸਾਡਾ ਰਿਸ਼ਤੇਦਾਰ ਹੈ। ਤੇ ਕੋਈ ਗਰੀਬ ਭਾਵੇਂ ਨੇੜੇ ਦੀ ਰਿਸ਼ਤੇਦਾਰੀ ਹੋਵੇ, ਉਹਦਾ ਕਦੀ ਨਾਮ ਨਹੀਂ ਲੈਂਦੇ, ਐਸਾ ਸੰਸਾਰ ਹੈ। ਪਾਤਸ਼ਾਹ ਕਹਿੰਦੇ ਨੇ ਕਿ ਹੇ ਪ੍ਰਾਣੀ, ਇਹ ਸੰਸਾਰ ਦੀ ਪ੍ਰੀਤ ਹੈ ਸਾਰੀ ਝੂਠੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ। ਜਦੋਂ ਬੰਦੇ ਨੂੰ ਵੇਖਦੇ ਨੇ ਨਾ ਵੀ ਇਹ ਨਿਰਧਨ ਹੋ ਗਿਆ, ਨਾ ਇਹਦੇ ਕੋਲੇ ਕੋਈ ਪਾਵਰ ਹੈ, ਨਾ ਕੋਈ ਧਨ ਦੌਲਤ ਹੈ, ਸਾਰੇ ਉਹਦਾ ਸਾਥ ਛੱਡ ਜਾਂਦੇ ਨੇ। ਤੇ ਜੇ ਉਹ ਬੰਦਾ ਕਿਸੇ ਮੁਸੀਬਤ ਵਿੱਚ ਫਸ ਜਾਵੇ ਫਿਰ ਉਹਦਾ ਕੋਈ ਸਾਥ ਨਹੀਂ ਦਿੰਦਾ। ਤੇ ਜੇ ਉਹੀ ਮਨੁੱਖ ਉਸ ਪਰਮਾਤਮਾ ਦਾ ਸਹਾਰਾ ਲੈ ਲਵੇ ਤੇ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ। ਵੀ ਜੇ ਬੰਦਾ ਮੁਸ਼ਕਲ ਵਿੱਚ ਫਸ ਜਾਵੇ ਉਹਨੂੰ ਕੋਈ ਵੀ ਢੋਈ ਨਾ ਦੇਵੇ, ਕੋਈ ਨਾ ਉਹਦੀ ਗੱਲ ਸੁਣੇ। ਲਾਗੂ ਹੋਏ ਦੁਸ਼ਮਣਾਂ ਜਿਹੜੇ ਉਹਦੇ ਨਜ਼ਦੀਕੀ ਨੇ ਉਹ ਵੀ ਦੁਸ਼ਮਣ ਬਣ ਜਾਣ, ਸਾਥ ਵੀ ਭੱਜ ਖੱਲੇ, ਸੰਗੀ ਸਾਥੀ ਵੀ ਭੱਜ ਜਾਣ। ਫਿਰ ਪਾਤਸ਼ਾਹ ਕਹਿੰਦੇ ਨੇ ਕੌਣ ਸਾਥ ਦਿੰਦਾ ਹੈ? ਲਾਗੂ ਹੋਏ ਦੁਸ਼ਮਣਾਂ ਸਾਥ ਵੀ ਭੱਜ ਖੱਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਬੰਦੇ ਨੂੰ ਕੋਈ ਸਹਾਰਾ ਨਾ ਦਿਸੇ। ਤੇ ਜੇ ਉਹੀ ਮਨੁੱਖ ਉਸ ਪਰਮਾਤਮਾ ਨੂੰ ਸ਼ੁੱਧ ਹਿਰਦੇ ਨਾਲ ਯਾਦ ਕਰ ਲਵੇ ਤੇ ਫਿਰ ਉਹਦਾ ਰੱਬ ਉਹਦਾ ਪਰਮਾਤਮਾ ਬਣ ਜਾਂਦਾ, ਉਹਦਾ ਸਾਥ ਦਿੰਦਾ। ਸਤਿਗੁਰੂ ਕਹਿੰਦੇ ਨੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਜੇ ਉਹ ਮਨੁੱਖ ਉਸ ਪਰਮਾਤਮਾ ਨੂੰ ਯਾਦ ਕਰ ਲਵੇ, ਕਿਉਂਕਿ ਗੁਰੂ ਪਿਆਰਿਓ ਉਸ ਵਾਹਿਗੁਰੂ ਦਾ ਤਾਂ ਇਹ ਬਿਰਧ ਹੈ ਵੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜਿਹੜਾ ਸ਼ਰਨ ਵਿੱਚ ਆ ਲੈਂਦਾ ਉਹ ਪ੍ਰਭੂ ਉਹਨੂੰ ਗਲ ਨਾਲ ਲਾ ਲੈਂਦਾ। ਜੇ ਸਵੇਰ ਦਾ ਭੁੱਲਿਆ ਹੋਇਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹ ਪ੍ਰਭੂ ਬਖਸ਼ ਦਿੰਦਾ। ਇਹ ਸੰਸਾਰ ਦੀ ਪ੍ਰੀਤ ਕਿਸ ਤਰ੍ਹਾਂ ਝੂਠੀ ਹੈ। ਇੱਕ ਨੌਜਵਾਨ ਲੜਕਾ ਇੱਕ ਮਹਾਂਪੁਰਸ਼ਾਂ ਦੇ ਡੇਰੇ ਤੇ ਜਾਇਆ ਕਰੇ, 3-4 ਸਾਲ ਜਾਂਦਾ ਰਿਹਾ, ਸਾਰਾ ਦਿਨ ਉਹਨੇ ਸੇਵਾ ਕਰਨੀ, ਜੋੜੇ ਝਾੜਨੇ, ਸੰਗਤ ਦੇ ਝਾੜੂ ਦੀ ਸੇਵਾ ਕਰਨੀ, ਭਾਂਡੇ ਮਾਂਜਣੇ। ਜਦੋਂ 3-ਕੁ ਸਾਲ ਹੋਏ ਉਹਦਾ ਵਿਆਹ ਹੋ ਗਿਆ, ਜਿੰਨਾ ਚਿਰ ਮਹਾਂਪੁਰਸ਼ਾਂ ਦੇ ਚਰਨਾਂ 'ਚ ਜਾਂਦਾ ਸੀ ਉਹਨੇ ਕਥਾ ਕੀਰਤਨ ਵੀ ਬੜੇ ਧਿਆਨ ਨਾਲ ਸੁਣਨੀ, ਬੜੇ ਪਿਆਰ ਨਾਲ ਬੈਠਣਾ, ਸਾਰਾ ਸਾਰਾ ਦਿਨ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਬਿਤਾ ਆਉਣਾ। ਸਾਰੇ ਉਹਦੀ ਬੜੀ ਵਡਿਆਈ ਕਰਦੇ। ਜਦੋਂ ਵਿਆਹ ਹੋ ਗਿਆ ਮਹਾਂਪੁਰਸ਼ਾਂ ਦੇ ਡੇਰੇ 'ਚ ਤਾਂ ਆਇਆ ਕਰੇ, ਥੋੜ੍ਹੀ ਜਿਹੀ ਸੇਵਾ ਕਰਨੀ, ਥੋੜ੍ਹਾ ਜਿਹਾ ਚਿਰ ਬੈਠ ਕੇ ਘਰ ਨੂੰ ਤੁਰ ਜਾਣਾ। ਇੱਕ ਦਿਨ ਮਹਾਂਪੁਰਸ਼ਾਂ ਨੇ ਕੋਲ ਬੁਲਾਇਆ, ਕਹਿੰਦੇ ਕਾਕਾ ਅੱਗੇ ਤਾਂ ਤੂੰ ਬੜੇ ਪਿਆਰ ਨਾਲ ਸੇਵਾ ਕਰਦਾ ਸੀ, ਬੜੇ ਧਿਆਨ ਨਾਲ ਕਥਾ ਕੀਰਤਨ ਸੁਣਦਾ ਸੀ, ਹੁਣ ਤੂੰ ਉਖੜਿਆ ਉਖੜਿਆ ਕਿਉਂ ਰਹਿਣਾ, ਤੇਰਾ ਮਨ ਕਿਉਂ ਉਚਾਟ ਹੈ? ਉਹ ਨੌਜਵਾਨ ਲੜਕਾ ਕਹਿੰਦਾ ਮਹਾਰਾਜ ਮੇਰਾ ਵਿਆਹ ਹੋ ਗਿਆ, ਕਿਉਂਕਿ ਮੈਂ ਘਰਦਿਆਂ ਦਾ ਇਕੱਲਾ ਇਕੱਲਾ ਲੜਕਾ, ਮੇਰੇ ਮਾਤਾ ਪਿਤਾ ਨੇ, ਮੈਂ, ਮੇਰੀ ਘਰਵਾਲੀ ਹੈ, ਉਹ ਮੇਰੇ ਨਾਲ ਇੰਨਾ ਪਿਆਰ ਕਰਦੇ ਨੇ ਜਿੰਨਾ ਚਿਰ ਮੈਂ ਘਰ ਨਾ ਜਾਵਾਂ ਉਹ ਰੋਟੀ ਨਹੀਂ ਖਾਂਦੇ। ਮਹਾਂਪੁਰਸ਼ ਕਹਿੰਦੇ ਕਾਕਾ ਇਹ ਪਿਆਰ ਤਾਂ ਸਾਰਾ ਝੂਠਾ ਹੈ। ਕਹਿੰਦਾ ਨਹੀਂ ਮਹਾਰਾਜ, ਉਹ ਤਾਂ ਮੇਰੇ ਪਿੱਛੇ ਮਰ ਜਾਣਗੇ, ਮੇਰੇ ਪਿੱਛੇ ਜਾਨ ਦੇਣ ਵਾਸਤੇ ਕੁਰਬਾਨ ਨੇ। ਕਹਿੰਦੇ ਵਾਕਿਆ ਤੂੰ ਸਹੀ ਆਖ ਰਿਹਾ? ਕਹਿੰਦਾ ਹਾਂ। ਕਹਿੰਦੇ ਫਿਰ ਅਸੀਂ ਤੈਨੂੰ ਦਿਖਾ ਦੇਣੇ ਹੈ ਵੀ ਉਹਨਾਂ ਦਾ ਪਿਆਰ ਝੂਠਾ ਹੈ। ਕਹਿੰਦਾ ਨਹੀਂ ਮਹਾਰਾਜ, ਮੈਂ ਨਹੀਂ ਮੰਨਦਾ। ਮਹਾਂਪੁਰਸ਼ ਕਹਿੰਦੇ ਫਿਰ ਚੰਗਾ ਇਉਂ ਕਰ, ਘਰ ਜਾ। ਉਹਨੂੰ ਢੰਗ ਦੱਸ ਦਿੱਤਾ ਵੀ ਆਪਣੇ ਸਵਾਸਾਂ ਨੂੰ ਤੂੰ ਦਸਮ ਦੁਆਰ ਵਿੱਚ ਚਾੜ ਲੈਣਾ, ਚੌਂਕੜਾ ਮਾਰ ਕੇ ਬੈਠ ਜਾਣਾ। ਘਰ ਪਹੁੰਚਿਆ, ਘਰ ਦੇ ਕਹਿੰਦੇ ਰੋਟੀ ਖਾ ਲੈ। ਕਹਿੰਦਾ ਮੈਨੂੰ ਪਾਠ ਕਰ ਲੈਣ ਦਿਓ। ਅੱਖਾਂ ਮੀਟ ਕੇ ਬੈਠਾ ਜਿਸ ਤਰ੍ਹਾਂ ਉਹ ਮਹਾਂਪੁਰਸ਼ਾਂ ਨੇ ਢੰਗ ਦੱਸਿਆ ਸੀ, ਸਵਾਸਾਂ ਨੂੰ ਦਸਮ ਦੁਆਰ ਵਿੱਚ ਚਾੜ ਲਿਆ। ਘੰਟਾ ਹੋ ਗਿਆ, 2 ਘੰਟੇ, ਘਰ ਦੇ ਬੁਲਾ ਰਹੇ ਨੇ, ਕਹਿੰਦੇ ਬਸ ਕਰ ਇੰਨਾ ਪਾਠ ਬਹੁਤ ਹੈ। ਉਹਨੇ ਬੋਲਣਾ ਕਿੱਥੋਂ ਸੀ? ਉਹਦੇ ਤਾਂ ਸਵਾਸ ਦਸਮ ਦੁਆਰ ਵਿੱਚ ਚੜੇ ਹੋਏ ਸਨ। ਕਹਿੰਦੇ ਚਾਰ ਘੰਟੇ ਹੋ ਗਏ ਜਦੋਂ ਘਰਦਿਆਂ ਨੇ ਮੋਢੇ ਤੋਂ ਫੜ ਕੇ ਹਲੂਣਾ ਦਿੱਤਾ, ਧਰਤੀ 'ਤੇ ਡਿੱਗ ਪਏ। ਘਰਦਿਆਂ ਨੇ ਸਮਝ ਲਿਆ ਵੀ ਮਰ ਗਏ, ਸਾਰਿਆਂ ਨੇ ਸਮਝ ਲਿਆ ਮਰ ਗਿਆ, ਸਾਰੇ ਰੋ ਰਹੇ ਨੇ, ਸਾਰਾ ਪਿੰਡ ਇਕੱਠਾ ਹੋ ਗਿਆ, ਸਾਰੇ ਬੜਾ ਦੁੱਖ ਮਨਾ ਰਹੇ ਨੇ। ਮਾਂ ਵੀ ਰੋ ਰਹੀ ਹੈ, ਪਿਤਾ ਵੀ, ਘਰ ਵਾਲੀ ਵੀ ਰੋ ਰਹੀ ਹੈ, ਆਪਣੀਆਂ ਚੂੜੀਆਂ ਭੰਨ ਦਿੱਤੀਆਂ ਉਹਨੇ, ਹਾਰ ਸ਼ਿੰਗਾਰ ਲਾ ਦਿੱਤਾ। ਅਤੇ ਗੁਰੂ ਪਿਆਰਿਓ, ਕੋਈ ਆਖੇ, ਕਿਸੇ ਨੇ ਵਿੱਚੋਂ ਆਖਿਆ, ਕਹਿੰਦੇ ਬਈ ਇਹ ਤਾਂ ਬੜੀ ਸੇਵਾ ਕਰਦਾ ਸੀ ਮਹਾਂਪੁਰਸ਼ਾਂ ਦੀ, ਉਹਨਾਂ ਮਹਾਂਪੁਰਸ਼ਾਂ ਨੂੰ ਬੁਲਾ ਲਿਆ, ਉਹ ਬੜੇ ਕਰਨੀ ਵਾਲੇ ਸਾਧੂ ਨੇ, ਉਹ ਬੁਲਾ ਲਿਆਂਦਾ। ਅਤੇ ਸਾਰਾ ਪਿੰਡ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਡਿੱਗ ਪਿਆ। ਕਹਿੰਦਾ ਮਹਾਰਾਜ, ਇਹ ਨੌਜਵਾਨ, ਇਹ ਸਾਡਾ ਪੁੱਤਰ ਤੁਹਾਡੇ ਚਰਨਾਂ ਵਿੱਚ ਜਾਂਦਾ ਸੀ, ਅਜੇ ਥੋੜ੍ਹਾ ਚਿਰ ਹੋਇਆ ਇਹਦੇ ਵਿਆਹ ਨੂੰ, ਇਹ ਮਰ ਗਿਆ ਪਾਤਸ਼ਾਹ। ਇਹ ਮਹਾਰਾਜ, ਕਿਰਪਾ ਕਰੋ, ਤੁਸੀਂ ਤਾਂ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ, ਇਹਨੂੰ ਜਿਉਂਦਾ ਕਰ ਦਿਓ। ਉਹ ਮਹਾਂਪੁਰਸ਼ ਕਹਿੰਦੇ ਵੀ ਇਹਨੇ ਜਿਉਂਦਾ ਨਹੀਂ ਹੋਣਾ। ਹੁਣ ਮਹਾਂਪੁਰਸ਼ਾਂ ਨੂੰ ਤਾਂ ਪਤਾ ਸੀ ਵੀ ਇਹਨੇ ਆਪਣੇ ਸਵਾਸ ਦਸਮ ਦੁਆਰ ਵਿੱਚ ਚੜਾਏ ਨੇ, ਸਾਰੇ ਜਿੱਦ ਕਰਨ ਲੱਗੇ ਵੀ ਇਹਨੂੰ ਜਿਉਂਦਾ ਕਰ ਦਿਓ। ਉਹ ਮਹਾਂਪੁਰਸ਼ ਕਹਿੰਦੇ ਫਿਰ ਇਉਂ ਹੈ ਬਈ ਇਹ ਜਿਉਂਦਾ ਤਾਂ ਹੋ ਜਾਏਗਾ, ਕਿਸੇ ਇੱਕ ਨੂੰ ਆਪਣੀ ਉਮਰ ਇਹਨੂੰ ਦੇਣੀ ਪੈਣੀ ਹੈ, ਸਾਨੂੰ ਗਵਾਹ ਬਣਨਾ ਪੈਣਾ, ਅਸੀਂ ਗਵਾਹ ਬਣ ਜਾਂਦੇ ਹਾਂ, ਕੋਈ ਆਪਣੀ ਉਮਰ ਇਹਨੂੰ ਦੇ ਦੇਵੇ ਤੇ ਉਹ ਜਿਉਂਦਾ ਹੋ ਜਾਵੇਗਾ। ਤੇ ਗੁਰੂ ਪਿਆਰਿਓ, ਉਹਨਾਂ ਮਹਾਂਪੁਰਸ਼ਾਂ ਨੇ ਮਾਤਾ ਨੂੰ ਪੁੱਛਿਆ, ਕਹਿੰਦੇ ਮਾਤਾ, ਤੂੰ ਚਾਹੁੰਦੀ ਹੈ ਵੀ ਤੇਰਾ ਪੁੱਤਰ ਜਿਉਂਦਾ ਹੋ ਜਾਵੇ? ਕਹਿੰਦੀ ਹਾਂ ਮਹਾਰਾਜ। ਫਿਰ ਕਹਿੰਦੇ ਤੈਨੂੰ ਮਰਨਾ ਪੈਣਾ, ਕਿਉਂਕਿ ਤੂੰ ਤਾਂ ਆਪਣੀ ਉਮਰ ਬਥੇਰੀ ਵੇਖ ਲਈ ਹੈ, ਇਹਨੂੰ ਦੇ ਦੇ, ਜਿਉਂਦਾ ਹੋ ਜਾਏਗਾ, ਤੇਰੀ ਅੱਗੇ ਬੰਸ ਵੱਧ ਜਾਏਗੀ। ਕਹਿੰਦੀ ਮਹਾਰਾਜ, ਜੇ ਮੈਂ ਹੀ ਮਰ ਗਈ, ਜੇ ਮੈਂ ਇਹਨੂੰ ਆਪਣੀਆਂ ਅੱਖਾਂ ਨਾਲ ਦੇਖ ਹੀ ਨਹੀਂ ਸਕਣਾ, ਫਿਰ ਇਹਦੇ ਜਿਉਂਦੇ ਹੋਣ ਦਾ ਕੀ ਫਾਇਦਾ? ਜਵਾਬ ਦੇ ਦਿੱਤਾ, ਪਿਤਾ ਨੂੰ ਪੁੱਛਿਆ, ਉਹਨੇ ਵੀ ਇਹੀ ਆਖਿਆ। ਮਾਤਾ, ਪਿਤਾ, ਘਰ ਵਾਲੀ ਦੇ ਅੱਖਾਂ ਵਿੱਚੋਂ ਪਾਣੀ ਸੁੱਕ ਗਿਆ, ਘਰ ਵਾਲੀ ਵੀ, ਉਹਨੂੰ ਵੀ ਪੁੱਛਿਆ, ਉਹ ਕਹਿੰਦੀ ਕਿ ਜੇ ਮੈਂ ਹੀ ਨਾ ਜਿਉਂਦੀ ਰਹੀ ਤਾਂ ਇਹਨੂੰ ਜਿਉਂਦੇ ਹੋਣ ਦਾ ਇਹਦਾ ਕੀ ਫਾਇਦਾ? ਸਾਰਿਆਂ ਨੇ ਜਵਾਬ ਦੇ ਦਿੱਤਾ, ਮਹਾਂਪੁਰਸ਼ਾਂ ਨੇ ਆਪਣੀ ਸ਼ਕਤੀ ਨਾਲ, ਆਪਣੀ ਕਿਰਪਾ ਨਾਲ ਉਹਨੂੰ ਦਸਮ ਦੁਆਰ ਵਿੱਚੋਂ ਵਾਪਸ ਲਿਆਂਦਾ। ਉਹ ਵਾਹਿਗੁਰੂ ਵਾਹਿਗੁਰੂ ਕਹਿੰਦਾ ਉੱਠ ਕੇ ਬੈਠ ਗਿਆ, ਸਾਰੇ ਮਹਾਂਪੁਰਸ਼ਾਂ ਦੇ ਚਰਨਾਂ 'ਤੇ ਡਿੱਗ ਪਏ। ਹੁਣ ਇਸ ਭੇਤ ਦਾ ਤਾਂ ਉਹ ਲੜਕੇ ਨੂੰ ਅਤੇ ਮਹਾਂਪੁਰਸ਼ਾਂ ਨੂੰ ਪਤਾ ਸੀ। ਉਹ ਮਹਾਂਪੁਰਸ਼ ਕਹਿੰਦੇ ਕਿ ਕਾਕਾ, ਤੂੰ ਕਹਿੰਦਾ ਸੀ ਨਾ ਵੀ ਮੇਰੇ ਘਰ ਦੇ ਮੇਰੇ ਨਾਲ ਪਿਆਰ ਸੱਚਾ ਕਰਦੇ ਨੇ, ਆਹ ਵੇਖ ਲੈ, ਤੇਰੇ ਪਿੱਛੇ ਮਰਨ ਵਾਸਤੇ ਕੋਈ ਤਿਆਰ ਨਹੀਂ ਹੋਇਆ, ਚਰਨਾਂ 'ਤੇ ਡਿੱਗ ਪਿਆ। ਅਤੇ ਗੁਰੂ ਪਿਆਰਿਓ, ਗੁਰੂ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤਾਂ ਹੀ ਉਹ ਕਹਿੰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਐਵੇਂ ਨਹੀਂ ਸਤਿਗੁਰਾਂ ਨੇ ਆਖਿਆ। ਅਤੇ ਗੁਰੂ ਪਿਆਰਿਓ, ਪਾਤਸ਼ਾਹ ਕਹਿੰਦੇ ਨੇ ਵੀ ਜਦੋਂ ਮੌਤ ਨੇ ਆਉਣਾ ਹੈ ਨਾ, ਤਾਂ ਲੈ ਜਾਣਾ ਅਤੇ ਆਹ ਦੇਹੀ, ਆਹ ਸਰੀਰ ਇੱਥੇ ਰਹਿ ਜਾਣਾ, ਆਹ ਮਿੱਟੀ ਦੀ ਢੇਰੀ ਇੱਥੇ ਰਹਿ ਜਾਣੀ ਹੈ। ਬੰਦੇ ਨੂੰ ਸਮਝਾ ਰਹੇ ਨੇ ਮਹਾਰਾਜ, ਉਪਦੇਸ਼ ਦੇ ਰਹੇ ਨੇ।
ਕਰ ਖਿਆਲ ਕਾਪਰਾ ਤੂੰ ਹੋਣੇ ਅਮਲਾ ਨਾਲ ਨਿਬੇੜੇ, ਹੋਣੇ ਅਮਲਾ ਨਾਲ ਨਿਬੇੜੇ।